ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਜੈਸਪਰ ਵਿੱਚ ਜੰਗਲ ਦੀ ਅੱਗ ਦਾ ਕਹਿਰ, ਕਈ ਇਮਾਰਤਾਂ ਤਬਾਹ। ਸਰਕਾਰ ਲਈ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਮੁਸ਼ਕਿਲ, ਬੈਂਕ ਆਫ ਕੈਨੇਡਾ ਦਾ ਅਨੁਮਾਨ। ਅਤੇ ਸਟਾਫ ਨੇ ਯੂਕਰੇਨ ਵੀਜ਼ਾ ਪ੍ਰੋਗਰਾਮ ਬਾਰੇ ਇਮੀਗ੍ਰੇਸ਼ਨ ਮੰਤਰੀ ਨੂੰ ਦਿੱਤੀ ਸੀ ਚੇਤਾਵਨੀ। ਐਲਬਰਟਾ ਦਾ ਇਤਿਹਾਸਿਕ ਪਹਾੜੀ ਸੂਬਾ ਜੈਸਪਰ ਵਾਈਲਡ ਫਾਇਰਸ ਯਾਨੀ ਜੰਗਲ ਦੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਇਸ ਵਿੱਚ ਕਈ ਘਰ ਅਤੇ ਕਾਰੋਬਾਰ ਅੱਗ ਦੀ ਭੇਂਟ ਚੜ ਗਏ ਨੇ। ਤੇਜ਼ ਹਵਾਵਾਂ ਕਰਕੇ ਜੰਗਲ ਦੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲਾਟਾਂ ਅਤੇ ਸੁਆਹ ਅਸਮਾਨ ਵਿੱਚ ਸੈਂਕੜੇ ਫੀਟ ਤੱਕ ਨਜ਼ਰ ਆ ਰਹੀਆਂ ਸਨ। ਪਾਕਸ ਕੈਨੇਡਾ ਦੇ ਜਿਹੜੇ ਵਾਈਲਡ ਫਾਇਰ ਸੂਚਨਾ ਅਧਿਕਾਰੀ ਨੇ ਜੇਮਸ ਈਸਟਮ, ਉਹਨਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅੱਗ ਬੁਝਾਉਣ ਵਾਲੇ ਦਸਤਿਆਂ ਸਾਹਮਣੇ ਅੱਗ ਦੀ ਇੱਕ ਕੰਧ ਵਾਂਗੂ ਬਣ ਗਈ ਸੀ, ਯਾਨੀ ਇੱਕ ਬੜੀ ਵੱਡੀ ਵਾਲ ਆਫ ਫਲੇਮ ਸੀ ਜਿਹਨੂੰ ਕਾਬੂ ਕਰਨਾ ਬੜਾ ਅਸੰਭਵ ਸਾਬਤ ਹੋ ਰਿਹਾ ਸੀਗਾ। ਤੇ ਉੱਚੀਆਂ ਉੱਚੀਆਂ ਅੱਗ ਦੀਆਂ ਲਾਟਾਂ ਸੀਗੀਆਂ ਤੇ 15 ਮੀਟਰ ਪਰ ਮਿੰਟ ਦੀ ਰਫ਼ਤਾਰ ਨਾਲ ਜਿਹੜੀ ਇਹ ਜੰਗਲ ਦੀ ਅੱਗ ਫੈਲ ਰਹੀ ਸੀ। ਜੈਸਪਰ ਨੈਸ਼ਨਲ ਪਾਰਕ ਨੇ ਸੋਸ਼ਲ ਮੀਡੀਆ ਦੇ ਉੱਤੇ ਫਰਾਈਡੇ ਨੂੰ ਯਾਨੀ ਅੱਜ ਇੱਕ ਪੋਸਟ ਪਾਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਵੀ ਹੁਣ ਤੱਕ 350 ਤੋਂ ਵੱਧ ਇਮਾਰਤਾਂ ਜਿਹੜੀਆਂ ਨੇ ਉਹ ਇਸ ਮੈਸਿਵ ਵਾਈਲਡ ਫਾਇਰ ਦੇ ਵਿੱਚ ਤਬਾਹ ਹੋ ਚੁੱਕੀਆਂ ਨੇ ਅਤੇ 1113 ਟੋਟਲ ਸਟਰਕਚਰਸ ਜਿਹੜੇ ਇਸ ਜੈਸਪਰ ਟਾਊਨ ਦੇ ਵਿੱਚ ਸੀਗੇ ਉਹਦੇ ਵਿੱਚੋਂ 358 ਸਟਰਕਚਰ ਜਿਹੜੇ ਨੇ ਉਹ ਡਿਸਟਰੋਏ ਹੋ ਗਏ ਨੇ। ਫਿਲਹਾਲ ਇਸ ਬਾਰੇ ਕੋਈ ਟਾਈਮਲਾਈਨ ਨਹੀਂ ਹੈ ਕਿ ਵੀ ਜਿਹੜੇ ਰੈਜੀਡੈਂਟ ਜਿੱਥੇ ਇਹਨਾਂ ਨੂੰ ਇਵੈਕੂਏਸ਼ਨ ਆਰਡਰ ਸੋਮਵਾਰ ਨੂੰ ਦਿੱਤੇ ਗਏ ਸੀਗੇ, ਇਹਨਾਂ ਨੂੰ ਇੱਥੋਂ ਜਾਣ ਲਈ ਕਿਹਾ ਗਿਆ ਸੀ, ਤੇ ਉਹ ਆਪਣੇ ਸ਼ਹਿਰ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਕਦੋਂ ਵਾਪਸ ਆਣਗੇ ਇਹਦੇ ਬਾਰੇ ਕੋਈ ਸਮਾਂ ਰੇਖਾ ਨਿਰਧਾਰਿਤ ਨਹੀਂ ਕੀਤੀ ਗਈ ਹੈ। ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਕਿ ਰੈਜੀਡੈਂਟਸ ਨੂੰ ਕਈ ਹਫ਼ਤੇ ਵੀ ਲੱਗ ਸਕਦੇ ਨੇ ਆਪਣੇ ਸ਼ਹਿਰ ਦੇ ਵਿੱਚ ਵਾਪਸ ਆਉਣ ਨੂੰ। ਪ੍ਰੀਮੀਅਰ ਸਮਿਥ ਨੇ ਕਿਹਾ ਕਿ ਜਿਹੜੀ ਇਹ ਫਾਇਰ ਹੈ ਇਹ ਜੰਗਲ ਦੀ ਅੱਗ ਹੈ, ਅਜੇ ਵੀ ਆਊਟ ਆਫ ਕੰਟਰੋਲ ਹੈ ਤੇ ਅਜੇ ਲੋਕਾਂ ਦੀ ਵਾਪਸੀ ਜਿਹੜੀ ਹੈ ਉਹ ਸੁਰੱਖਿਅਤ ਨਹੀਂ ਮੰਨੀ ਜਾਂਦੀ। ਇਸ ਜੰਗਲ ਦੀ ਅੱਗ ਵਿੱਚ ਕੁੱਲ ਮਿਲਾ ਕੇ ਕਿੰਨਾ ਨੁਕਸਾਨ ਹੋਇਆ ਇਹਦੇ ਬਾਰੇ ਹਜੇ ਵੀ ਬਹੁਤ ਸਪਸ਼ਟ ਜਾਣਕਾਰੀ ਨਹੀਂ ਹੈ ਕਿਉਂਕਿ ਹਜੇ ਵੀ ਜਿਹੜੀ ਕ੍ਰਿਟੀਕਲ ਅਸੈਸਮੈਂਟ ਹੈ ਉਹ ਅਜੇ ਵੀ ਜਾਰੀ ਹੈ। ਪਰ ਨੈਸ਼ਨਲ ਪਾਰਕ ਦਾ ਕਹਿਣਾ ਹੈ ਕਿ ਹੋਸਪਿਟਲ, ਸਕੂਲ, ਐਕਟੀਵਿਟੀ ਸੈਂਟਰ ਅਤੇ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਵਰਗੇ ਜਿਹੜੇ ਕ੍ਰਿਟੀਕਲ ਇਨਫਰਾਸਟ੍ਰਕਚਰ ਸੀਗੇ ਉਹ ਬਚ ਗਏ ਨੇ। ਦਰਅਸਲ ਸੋਮਵਾਰ ਰਾਤ ਨੂੰ ਜੈਸਪਰ ਅਤੇ ਜੈਸਪਰ ਨੈਸ਼ਨਲ ਪਾਰਕ ਵਿੱਚੋਂ ਲੋਕਾਂ ਨੂੰ ਬਾਹਰ ਨਿਕਲਣ ਦੇ ਲਾਜ਼ਮੀ ਨਿਕਾਸੀ ਆਦੇਸ਼ ਯਾਨੀ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਸੀਗੇ, ਜਿਹਦੇ ਤਹਿਤ ਲਗਭਗ 25,000 ਨਿਵਾਸੀਆਂ ਅਤੇ ਸੈਲਾਨੀਆਂ ਨੂੰ ਜੈਸਪਰ ਨੈਸ਼ਨਲ ਪਾਰਕ ਤੋਂ ਬਾਹਰ ਕੱਢਿਆ ਗਿਆ ਸੀ। ਜਿਹੜਾ ਜੈਸਪਰ ਟਾਊਨ ਹੈ ਇਹਦੇ ਨੌਰਥ ਅਤੇ ਸਾਊਥ ਦੋਵਾਂ ਵੱਲ ਦੀ ਜਿਹੜੀ ਵਾਈਲਡ ਫਾਇਰ ਸੀਗੀ ਉਹ ਟਾਊਨ ਵੱਲ ਵੱਧ ਰਹੀ ਸੀ ਤੇ ਬੁੱਧਵਾਰ ਦੇ ਸ਼ੁਰੂ ਵਿੱਚ ਜੈਸਪਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਦੇਖੀ ਗਈ ਸੀ। ਪਰ ਹਵਾ ਦੇ ਤੇਜ਼ ਹੋਣ ਨਾਲ ਅਤੇ ਖੁਸ਼ਕ ਜਿਹੜਾ ਮੌਸਮ ਸੀਗਾ ਗਰਮੀਆਂ ਕਰਕੇ ਜਿਹੜਾ ਜੰਗਲ ਦੇ ਵਿੱਚ ਜਿਹੜਾ ਹੋਰ ਲੱਕੜਾਂ ਹੁੰਦੀਆਂ ਨੇ ਜਿਹੜੇ ਦਰਖਤ ਹੁੰਦੇ ਨੇ ਤੇ ਉਹ ਮਾਹੌਲ ਵੀ ਇੱਕ ਫਿਊਲ ਵਾਂਗੂ ਕੰਮ ਕਰ ਰਿਹਾ ਸੀ ਤੇ ਅੱਗ ਬਹੁਤ ਤੇਜ਼ੀ ਨਾਲ ਜੈਸਪਰ ਟਾਊਨ ਵੱਲ ਵੱਧ ਰਹੀ ਸੀ ਤੇ ਜਿਵੇਂ ਜਿਵੇਂ ਘੰਟੇ ਬੀਤਦੇ ਗਏ ਸਥਿਤੀ ਹੋਰ ਵਿਗੜਦੀ ਗਈ। ਅੱਛਾ, ਹੈਲੀਕਾਪਟਰਾਂ ਰਾਹੀਂ ਪਾਣੀ ਸੁੱਟਣ ਦੇ ਯਤਨ ਫੇਲ ਹੋ ਗਏ, ਧੂੰਏ ਕਰਕੇ ਜਿਹੜੇ ਵਾਟਰ ਬੌਂਬਰ ਸੀਗੇ ਉਹ ਵੀ ਹਵਾਈ ਇਮਦਾਦ ਨਹੀਂ ਕੀਤੀ ਜਾ ਸਕੀ। ਵੀਰਵਾਰ ਨੂੰ ਪ੍ਰੀਮੀਅਰ ਸਮਿਥ ਅਤੇ 2 ਸੂਬਾਈ ਕੈਬਨਿਟ ਮੰਤਰੀਆਂ ਨੇ ਕਿਹਾ ਸੀਗਾ ਕਿ ਵੀ ਸ਼ੁਰੂਆਤੀ ਅੰਦਾਜ਼ੇ ਮੁਤਾਬਕ ਜੈਸਪਰ ਦੇ 30-50% ਦੇ ਜਿਹੜੇ ਸਟਰਕਚਰ ਨੇ ਉਹ ਅੱਗ ਵਿੱਚ ਸਵਾਹ ਹੋ ਗਏ ਨੇ, ਸੜ ਗਏ ਨੇ, ਤਬਾਹ ਹੋਏ ਨੇ। ਤੇ ਜੈਸਪਰ ਨੈਸ਼ਨਲ ਪਾਰਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀ 32% ਜਿਹੜੇ ਉਹਨਾਂ ਦੇ ਸਟਰਕਚਰਸ ਨੇ ਉਹ ਟਾਊਨ ਸਾਈਟ ਦੇ ਉਹ ਡਿਸਟਰੋਏ ਹੋਏ ਨੇ। ਇਸ ਵੀਕਐਂਡ ਇਸ ਪਹਾੜੀ ਕਸਬੇ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਤੇ ਜਿਹਦੇ ਕਰਕੇ ਜਿਹੜਾ ਇਹ ਅੱਗ ਦਾ ਬਿਹੇਵੀਅਰ ਹੈ ਉਹ ਥੋੜਾ ਜਿਹਾ ਉਹਦੇ ਵਿੱਚ ਨਰਮਾਈ ਆਉਣ ਦੀ ਉਮੀਦ ਜਤਾਈ ਗਈ ਹੈ। ਹੁਣ ਤੱਕ ਇਸ ਜੰਗਲੀ ਅੱਗ ਦੇ ਵਿੱਚ 36,000 ਹੈਕਟੇਅਰ ਇਲਾਕਾ ਸੜ ਚੁੱਕਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰ ਸਮਿਥ ਲਗਾਤਾਰ ਸਥਿਤੀ ਬਾਰੇ ਸੰਪਰਕ ਵਿੱਚ ਹਨ। ਬੈਂਕ ਆਫ ਕੈਨੇਡਾ ਦਾ ਅਨੁਮਾਨ ਹੈ ਕਿ ਫੈਡਰਲ ਸਰਕਾਰ ਲਈ ਅਗਲੇ 3 ਸਾਲਾਂ ਦੌਰਾਨ ਕੈਨੇਡਾ ਦੀ ਕੁੱਲ ਆਬਾਦੀ ਵਿੱਚ ਨਾਨ ਪਰਮਨੈਂਟ ਰੈਜ਼ੀਡੈਂਟਸ ਦੀ ਹਿੱਸੇਦਾਰੀ ਘਟਾਉਣ ਦਾ ਟੀਚਾ ਪੂਰਾ ਕਰਨਾ ਮੁਸ਼ਕਿਲ ਹੋ ਸਕਦਾ ਹੈ। ਇਸ ਸਾਲ ਮਾਰਚ ਵਿੱਚ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ 2027 ਤੱਕ ਕੈਨੇਡਾ ਦੀ ਆਬਾਦੀ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਹਿੱਸੇਦਾਰੀ ਨੂੰ 6.2% ਤੋਂ ਘਟਾ ਕੇ 5% ਤੇ ਲਿਆਏਗੀ। ਪਰ ਬੈਂਕ ਆਫ ਕੈਨੇਡਾ ਨੇ ਜਿਹੜੀ ਭਵਿੱਖਬਾਣੀ ਕੀਤੀ ਕਿ ਸਰਕਾਰ ਉਸ ਟੀਚੇ ਤੋਂ ਖੁੰਝ ਸਕਦੀ ਹੈ। ਬੈਂਕ ਵੱਲੋਂ ਵਿਆਜ ਦਰਾਂ ਨੂੰ ਘਟਾਉਣ ਦਾ ਜਿਹੜਾ ਐਲਾਨ ਕੀਤਾ ਗਿਆ ਉਹਦੇ ਹਿੱਸੇ ਵਜੋਂ ਜਾਰੀ ਇੱਕ ਮੋਨਿਟਰੀ ਪਾਲਿਸੀ ਰਿਪੋਰਟ ਦੇ ਮੁਤਾਬਕ ਸਰਕਾਰ ਵੱਲੋਂ ਮਾਰਚ ਵਿੱਚ ਜਦੋਂ ਇਹ ਟੀਚਾ ਨਿਰਧਾਰਿਤ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਆਬਾਦੀ ਵਿੱਚ ਨਾਨ ਪਰਮਨੈਂਟ ਰੈਜ਼ੀਡੈਂਟਸ ਦੇ ਹਿੱਸੇ ਵਿੱਚ ਅਸਲ ਵਿੱਚ ਵਾਧਾ ਹੋਇਆ ਕਿ ਜਦੋਂ ਮਾਰਚ ਵਿੱਚ ਤਾਂ ਇਹ 6.2% ਤੇ ਸੀਗਾ, ਸਗੋਂ ਅਪ੍ਰੈਲ ਵਿੱਚ ਇੱਕ ਮਹੀਨੇ ਬਾਅਦ ਜਿਹੜੀ ਇਹ ਗਿਣਤੀ ਦਰਜ ਹੋਈ ਹੈ ਉਹ 6.8 ਦਰਜ ਹੋਈ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਧਣ ਦੀ ਸੰਭਾਵਨਾ ਹੈ, ਯਾਨੀ ਇਸ ਦਾ ਅਰਥ ਹੋਇਆ ਕਿ ਜਿਹੜਾ 5% ਦਾ ਟੀਚਾ ਹੈ ਇਹਨੂੰ ਪ੍ਰਾਪਤ ਕਰਨ ਲਈ ਨੋਨ ਪਰਮਨੈਂਟ ਰੈਜ਼ੀਡੈਂਟਸ ਦੇ ਜਿਹੜਾ ਫਲੋ ਹੈ ਉਹਨੂੰ ਘਟਾਉਣ ਲਈ ਸਰਕਾਰ ਨੂੰ ਸਮਾਂ ਲੱਗੇਗਾ। ਪਰ ਬੈਂਕ ਨੇ ਰਿਪੋਰਟ ਦੇ ਵਿੱਚ ਇਹ ਵੀ ਨੋਟ ਕੀਤਾ ਕਿ ਇਹ ਅਨੁਮਾਨ ਪੱਕੇ ਤੌਰ ਤੇ ਨਿਸ਼ਚਿਤ ਨਹੀਂ ਹੈਗੇ। ਰਿਪੋਰਟ ਅਨੁਸਾਰ ਜ਼ਿਆਦਾਤਰ ਜਿਹੜੇ ਅਸਥਾਈ ਨਿਵਾਸੀ ਪਰਮਿਟ ਪ੍ਰੋਗਰਾਮਸ ਨੇ ਉਹਨਾਂ ਨੂੰ ਕਿਵੇਂ ਐਡਜਸਟ ਕੀਤਾ ਜਾਵੇਗਾ ਇਸ ਬਾਰੇ ਨਾ ਵੇਰਵੇ ਉਪਲਬਧ ਨਹੀਂ ਹੈਗੇ। ਪਰ ਜਦੋਂ ਹੋਰ ਉਪਾਵਾਂ ਦਾ ਐਲਾਨ ਹੋਵੇਗਾ, ਪ੍ਰੋਗਰਾਮ ਵਿੱਚ ਤਬਦੀਲੀਆਂ ਬਾਰੇ ਹੋਰ ਡੀਟੇਲਸ ਉਪਲਬਧ ਹੋਣਗੀਆਂ, ਤਾਂ ਇਸ ਜਿਹੜਾ ਇਹ ਪਿਸ਼ੀਨਗੋਈ ਹੈ, ਜਿਹੜਾ ਫੋਰਕਾਸਟ ਹੈ, ਇਹਦੇ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਭਾਗ ਆਗਾਮੀ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਵਿੱਚ ਕੈਨੇਡਾ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਆਮਦ ਨੂੰ ਹੱਲ ਕਰਨ ਲਈ ਉਪਾਅ ਸ਼ਾਮਿਲ ਕਰੇਗਾ। ਲੰਘੇ ਸਪਰਿੰਗ ਸੀਜ਼ਨ ਮਾਰਕ ਮਿਲਰ ਨੇ ਆਪਣੇ ਪ੍ਰੋਵਿੰਸ਼ੀਅਲ ਕਾਊਂਟਰ ਪਾਰਟਸ ਨਾਲ ਮੁਲਾਕਾਤਾਂ ਕੀਤੀਆਂ ਨੇ ਤੇ ਇਸ ਗਰਮੀਆਂ ਦੇ ਦੌਰਾਨ ਹੀ ਨਵੇਂ ਟੀਚੇ ਵੀ ਜਾਰੀ ਹੋਣ ਦੀ ਉਮੀਦ ਹੈ। ਬੈਂਕ ਦੀ ਰਿਪੋਰਟ ਉਦੋਂ ਆਈ ਹੈ ਜਦੋਂ ਸਰਕਾਰ ਕੰਮ ਕਰਨ ਜਾਂ ਸਟੱਡੀ ਕਰਨ ਲਈ ਅਸਥਾਈ ਆਧਾਰ ਤੇ ਕੈਨੇਡਾ ਆਉਣ ਵਾਲੇ ਲੋਕਾਂ ਦੇ ਵਾਧੇ ਨੂੰ ਰੋਕਣ ਲਈ ਉਪਾਅ ਕਰ ਰਹੀ ਹੈ। ਜਨਵਰੀ ਵਿੱਚ ਮਿਲਰ ਨੇ ਨਵੇਂ ਦਾਖਲਿਆਂ ਤੇ 2 ਸਾਲਾਂ ਦੀ ਕੈਪ ਲਗਾ ਕੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਘਟਾਉਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਸੀ। ਨਵੇਂ ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਵਾਰ ਇਫੈਕਟਿਡ ਯੂਕਰੇਨੀਅਨਜ਼ ਲਈ ਸ਼ੁਰੂ ਕੀਤੇ ਐਮਰਜੈਂਸੀ ਵੀਜ਼ਾ ਪ੍ਰੋਗਰਾਮ ਦਾ ਡਿਜ਼ਾਈਨ ਕੈਨੇਡਾ ਦੀ ਅਸਥਾਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦਾ ਹੈ। ਇਹ ਵੀਜ਼ਾ ਪ੍ਰੋਗਰਾਮ ਐਲਾਨੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਇਮੀਗ੍ਰੇਸ਼ਨ ਵਿਭਾਗ ਦੇ ਸਟਾਫ ਨੇ ਉਸ ਸਮੇਂ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੂੰ ਭੇਜੇ ਇੱਕ ਮੈਮੋ ਵਿੱਚ ਆਪਣੇ ਕੰਸਰਨਸ ਪ੍ਰਗਟਾਏ ਸਨ। ਇਹ ਮੈਮੋਜ਼ ਯੂਕਰੇਨ ਵੀਜ਼ਾ ਪ੍ਰੋਗਰਾਮ ਦੇ ਡਿਜ਼ਾਈਨ ਦੀ ਰੂਪਰੇਖਾ ਨੂੰ ਦਰਸਾਉਂਦੇ ਨੇ। ਇਸ ਪ੍ਰੋਗਰਾਮ 'ਚ ਕੀ ਸੀਗਾ ਕਿ ਵੀ ਇਹਦੇ ਤਹਿਤ ਅਣਗਿਣਤ ਯੂਕਰੇਨੀਅਨਸ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੰਗ ਖਤਮ ਹੋਣ ਤੱਕ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਸਟਾਫ ਦੀ ਸਲਾਹ ਦੇ ਵਿਰੁੱਧ ਜਿਹੜੇ ਯੂਕਰੇਨੀਅਨਸ ਆ ਰਹੇ ਸੀਗੇ, ਉਹਨਾਂ ਤੋਂ ਉਹਨਾਂ ਦੇ ਵੀਜ਼ੇ ਦੀ ਮਿਆਦ ਖਤਮ ਹੋਣ ਤੇ ਕੈਨੇਡਾ ਛੱਡਣ ਦਾ ਵਾਅਦਾ ਕਰਨ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਸੀ। 14 ਮਾਰਚ 2022 ਨੂੰ ਇੱਕ ਸਟਾਫ ਵੱਲੋਂ ਸ਼ੌਨ ਫਰੇਜ਼ਰ ਨੂੰ ਭੇਜੇ ਮੈਮੋ ਵਿੱਚ ਕਿਹਾ ਗਿਆ ਕਿ ਕਿਸੇ ਵਿਅਕਤੀ ਲਈ ਅਸਥਾਈ ਤੌਰ ਤੇ ਕੈਨੇਡਾ ਵਸਣ ਦੀ ਲੋੜ ਨੂੰ ਹਟਾਉਣਾ ਇੱਕ ਅਜਿਹੀ ਪਿਰਤ ਕਾਇਮ ਕਰੇਗਾ ਜੋ ਟੈਂਪਰੇਰੀ ਰੈਜ਼ੀਡੈਂਟ ਪ੍ਰੋਗਰਾਮ ਦੇ ਬੁਨਿਆਦੀ ਹਿੱਸੇ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਉਹ ਇਸ ਦੀ ਸਿਫਾਰਿਸ਼ ਨਹੀਂ ਕਰਦੇ। ਸਟਾਫ ਨੇ ਚੇਤਾਵਨੀ ਦਿੱਤੀ ਸੀ ਕਿ ਕੈਨੇਡਾ ਵਿੱਚ ਅਸਥਾਈ ਤੌਰ ਤੇ ਰਹਿਣ ਦੇ ਵਾਅਦੇ ਦੀ ਸ਼ਰਤ ਨੂੰ ਹਟਾਉਣਾ, ਯਾਨੀ ਜਿਹੜਾ ਕੈਂਡੀਡੇਟ ਇੱਥੇ ਆ ਰਿਹਾ ਉਹਨੂੰ ਇਸਟੈਬਲਿਸ਼ ਕਰਨਾ ਹੋਊਗਾ ਕਿ ਵੀ ਉਹ ਇੱਥੇ ਟੈਂਪਰੇਰੀਲੀ ਆ ਰਿਹਾ, ਤੇ ਇਸ ਸ਼ਰਤ ਨੂੰ ਹਟਾਉਣਾ, ਇਸ ਤੱਥ ਨੂੰ ਇਸਟੈਬਲਿਸ਼ ਕਰਨ ਦੀ ਜਿਹੜੀ ਕੰਡੀਸ਼ਨ ਹੈ, ਇਹਦੀ ਰਿਕੁਆਇਰਮੈਂਟ ਹੈ, ਇਹਨੂੰ ਹਟਾਉਣਾ ਇੱਕ ਅਜਿਹੀ ਐਕਸਪੈਕਟੇਸ਼ਨ ਸੈੱਟ ਕਰੇਗਾ ਕਿ ਅਜਿਹਾ ਸਿਰਫ ਜੰਗ ਪ੍ਰਭਾਵਿਤ ਹੀ ਨਹੀਂ ਸਗੋਂ ਹੋਰ ਆਬਾਦੀਆਂ ਲਈ ਵੀ ਕੀਤਾ ਜਾ ਸਕਦਾ ਹੈ। ਇਹ ਸਟਾਫ ਨੇ ਚੇਤਾਵਨੀ ਦਿੱਤੀ ਸੀ, ਪਰ ਫਿਰ ਵੀ ਜਿਹੜਾ ਪ੍ਰੋਗਰਾਮ ਹੈ ਇਹ ਉਸੇ ਤਰੀਕੇ ਨਾਲ ਪ੍ਰੋਸੀਡ ਕੀਤਾ। ਦਸਤਾਵੇਜ਼ਾਂ ਦਾ ਖੁਲਾਸਾ 3 ਅਫਗਾਨ ਕੈਨੇਡੀਅਨਸ ਦੁਆਰਾ ਫੈਡਰਲ ਸਰਕਾਰ ਦੇ ਖਿਲਾਫ ਪ੍ਰਸਤਾਵਿਤ ਮੁਕੱਦਮੇ ਦੇ ਹਿੱਸੇ ਵਜੋਂ ਕੀਤਾ ਗਿਆ, ਜੋ ਦੋਸ਼ ਲਗਾਉਂਦੇ ਨੇ ਕਿ ਕੈਨੇਡਾ ਨੇ ਅਫਗਾਨ ਰੈਫਿਊਜੀਜ਼ ਨਾਲ ਰੂਸੀ ਹਮਲੇ ਤੋਂ ਭੱਜਣ ਵਾਲੇ ਯੂਕਰੇਨੀਅਨਸ ਨਾਲੋਂ ਵੱਖਰਾ ਸਲੂਕ ਕਰਕੇ ਉਹਨਾਂ ਨਾਲ ਵਿਤਕਰਾ ਕੀਤਾ। ਮੁਕੱਦਮੇ ਨੂੰ ਅਜੇ ਅਦਾਲਤ ਦੁਆਰਾ ਪ੍ਰਮਾਣਿਤ ਨਹੀਂ ਕੀਤਾ ਗਿਆ। ਅਫਗਾਨ ਕੈਨੇਡੀਅਨਸ ਦੀ ਜਿਹੜੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਵਿੱਚੋਂ ਇੱਕ ਨਿਕੋਲਸ ਪੋਪ ਨੇ, ਉਹਨਾਂ ਦਾ ਕਹਿਣਾ ਕਿ ਸਰਕਾਰ ਜਾਣਦੀ ਸੀ ਉਹ ਜੋ ਕਰ ਰਹੀ ਹੈ ਉਹ ਅਨੁਚਿਤ ਸੀਗਾ, ਤੇ ਇਸ ਕੇਸ ਵਿੱਚ ਵੀ ਉਹ ਇਸੀ ਗੱਲ ਤੇ ਬਹਿਸ ਕਰ ਰਹੇ ਨੇ ਕਿ ਵੀ ਕੀ ਇਹ ਅਨਫੇਅਰ ਸੀ, ਇਹ ਡਿਸਕ੍ਰਿਮੀਨੇਟਰੀ ਸੀ, ਪੱਖਪਾਤੀ ਸੀ, ਅਤੇ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਸੀ, ਕੋਈ ਗੁੱਡ ਰੀਜ਼ਨ ਨਹੀਂ ਸੀ ਕਿ ਸੁਰੱਖਿਆ ਉਹਨਾਂ ਲੋਕਾਂ ਤੇ ਲਾਗੂ ਨਾ ਕੀਤੀ ਜਾਵੇ ਜੋ ਯੂਰਪ ਤੋਂ ਨਹੀਂ ਹੈਗੇ, ਯਾਨੀ ਕਿ ਵੀ ਤੁਸੀਂ ਯੂਕਰੇਨ ਤੋਂ ਆਉਣ ਵਾਲਿਆਂ ਤੇ ਜਿਹੜੀ ਉਹਨਾਂ ਨੂੰ ਬੈਨੀਫਿਟਸ ਦੇ ਰਹੇ ਹੋ, ਜਿਹੜੇ ਉਹਨਾਂ ਨੂੰ ਇੱਕ ਰਿਕੁਆਇਰਮੈਂਟ ਵੇਵ ਕੀਤੀ ਗਈ ਹੈ, ਉਹ ਅਫਗਾਨੀਆਂ ਤੇ ਵੇਵ ਨਹੀਂ ਕੀਤੀ ਗਈ ਸੀ। ਇਸ ਬਾਰੇ ਮੁਕੱਦਮੇ ਦੇ ਵਿੱਚ ਜਿਹੜੇ ਦਸਤਾਵੇਜ਼ ਨੇ ਉਹਨਾਂ ਤੋਂ ਇਹ ਗੱਲ ਖੁਲਾਸਾ ਹੋਇਆ ਹੈ। ਕੈਨੇਡਾ ਨੇ 2022 ਦੇ ਰੂਸੀ ਹਮਲੇ ਤੋਂ ਬਾਅਦ ਯੂਕਰੇਨੀਅਨਸ ਲਈ ਲਗਭਗ 9,62,600 ਐਮਰਜੈਂਸੀ ਵੀਜ਼ਾ ਮਨਜ਼ੂਰ ਕੀਤੇ ਨੇ, ਜੋ ਕਿ ਇਹਨਾਂ ਯੂਕਰੇਨੀਅਨਸ ਨੂੰ ਕੈਨੇਡਾ ਵਿੱਚ ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਆਗਿਆ ਦਿੰਦੇ ਨੇ। ਪ੍ਰੋਗਰਾਮ ਨੂੰ ਮੋਟੇ ਤੌਰ ਤੇ ਕੈਨੇਡਾ 'ਚ ਬਹੁਤ ਪਸੰਦ ਕੀਤਾ ਗਿਆ ਸੀਗਾ। ਲਗਭਗ 2,98,000 ਯੂਕਰੇਨੀ ਕੈਨੇਡਾ ਪਹੁੰਚੇ, ਹਾਲਾਂਕਿ ਇਹ ਸਪਸ਼ਟ ਨਹੀਂ ਹੈਗਾ ਕਿ ਇਹਨਾਂ 'ਚੋਂ ਕਿੰਨੇ ਇੱਥੇ ਠਹਿਰੇ ਨੇ ਤੇ ਕਿੰਨਿਆਂ ਨੇ PR ਲਈ ਅਰਜ਼ੀ ਦਿੱਤੀ ਹੈ। ਸਰਕਾਰ ਨੇ ਦਲੀਲ ਦਿੱਤੀ ਸੀ ਕਿ ਯੂਕਰੇਨੀਅਨਸ ਲਈ ਐਮਰਜੈਂਸੀ ਪ੍ਰੋਗਰਾਮ ਦੀ ਅਫਗਾਨ ਸ਼ਰਨਾਰਥੀਆਂ ਲਈ ਪ੍ਰੋਗਰਾਮ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਫਗਾਨਿਸਤਾਨ ਦੇ ਲੋਕਾਂ ਦੇ ਘਰ ਵਾਪਸ ਮੁੜਨ ਦੀ ਸੰਭਾਵਨਾ ਨਹੀਂ ਹੈ। ਸਰਕਾਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਯੂਕਰੇਨ ਦੇ ਪ੍ਰੋਗਰਾਮ ਦਾ ਉਦੇਸ਼ ਹੀ ਟੈਂਪਰੇਰੀ ਹੋਣ ਦਾ ਹੈ ਅਤੇ ਜਿਨ੍ਹਾਂ ਲੋਕਾਂ ਦੇ ਕੈਨੇਡਾ ਵਿੱਚ ਫੈਮਿਲੀ ਰਿਲੇਸ਼ਨਸ ਨਹੀਂ ਹੈਗੇ, ਪਰਿਵਾਰਕ ਸੰਬੰਧ ਨਹੀਂ ਹੈਗੇ ਅਤੇ ਉਹ ਇੱਥੇ ਰਹਿਣ ਦੀ ਉਮੀਦ ਰੱਖਦੇ ਨੇ, ਤਾਂ ਰਵਾਇਤੀ ਤਰੀਕੇ ਨਾਲ ਹੀ PR ਲਈ ਅਰਜ਼ੀ ਦੇਣ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।